ਵਾਰ 15ਵੀਂ ਦੀ ਪੌੜੀ 12ਵੀਂ ਵਿੱਚ ਪਾਵਨ ਪਵਿੱਤਰ ਅੰਮ੍ਰਿਤ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਉਚਾਰਨ ਕਰ ਰਹੇ ਹਨ। ਪਾਰ ਜਾਤ ਗੁਰ ਛੱਡ ਕੇ ਮੰਗਣ ਕਲ ਪੱਤਰੋਂ ਫਲ ਕੱਚੇ, ਪਾਰ ਜਾਤ ਲੱਖ ਸੁਰਗ ਸਨ ਆਵਾਗਮਨ ਭਵਨ ਵਿੱਚ ਪਚੇ, ਮਰਦੇ ਕਰ ਕਰ ਕਾਮਨ ਦਿੱਤ ਭੁਗਤ ਵਿੱਚ ਰਚ ਵਿਰਚੇ, ਤਾਰੇ ਹੋਏ ਆਗਾਸ ਚੜ ਓੜਕ ਤੁੱਟ ਤੁੱਟ ਥਾਨ ਹਲਚੇ, ਮਾਂ ਪਿਓ ਹੋਏ ਕੇਤੜੇ ਕੇਤੜਿਆਂ ਦੇ ਹੋਏ ਬੱਚੇ, ਪਾਪ ਪੁੰਨ ਬੀਓ ਬੀਜ ਦੇ ਦੁੱਖ ਸੁੱਖ ਫਲ ਅੰਦਰ ਚਹਿ ਮਚੇ, ਗੁਰ ਪੂਰੇ ਵਿਣ ਹਰ ਨ ਪਰਚੇ, ਗੁਰ ਪੂਰੇ ਵਿਣ ਹਰ ਨ ਪਰਚੇ। ਪਾਰ ਜਾਤ ਗੁਰ ਛੱਡ ਕੇ ਮੰਗਣ ਕਲ ਪੱਤਰੋਂ ਫਲ ਕੱਚੇ। ਕਹਿਣ ਲੱਗੇ ਸਤਿਗੁਰੂ ਰੂਪੀ ਕਲਪ ਬਿਰਸ਼ ਨੂੰ ਛੱਡ ਕੇ, ਸਵਰਗ ਦਾ ਕਲਪ ਬਿਰਸ਼ ਜਿਹੜਾ ਨਾ ਉਹ ਜੜ ਪਦਾਰਥ ਹੈ, ਜਿਹੜਾ ਜੜ ਰੂਪ ਆ, ਉਹਦੇ ਪਾਸੋਂ ਸੰਸਾਰ ਦੇ ਲੋਕ ਕੱਚੇ ਫਲ ਮੰਗਦੇ ਫਿਰਦੇ ਨੇ। ਭਾਵ ਲੋਕ ਵੀ ਕੱਚੇ, ਤੇ ਜਿਨ੍ਹਾਂ ਲੋਕਾਂ ਨੇ ਇਹ ਮੰਨ ਲਿਆ ਕਿ ਸਵਰਗ ਦੇ ਵਿੱਚ ਇੱਕ ਪਾਰਜਾਤ ਦਰਖਤ ਹੈ, ਉਸ ਦੇ ਪਾਸੋਂ ਜੋ ਮੰਗੀਏ ਉਹ ਮਿਲ ਜਾਂਦਾ ਹੈ। ਪਾਰਜਾਤ ਦਰਖਤ ਦੇ ਪਾਸੋਂ ਮੰਗਣ ਅਤੇ ਕਾਮਧੇਨ ਗਊਆਂ ਪਾਸੋਂ ਮੰਗਣਾ, ਕਲਪਤਰ ਬਿਰਸ਼ ਦੇ ਕੋਲੋਂ ਮੰਗਣਾ, ਇਹ ਉਹਨਾਂ ਲੋਕਾਂ ਦਾ ਕੰਮ ਹੈ ਜਿਨ੍ਹਾਂ ਦਾ ਆਪਣਾ ਜੀਵਨ ਕੱਚਾ ਹੈ, ਤੇ ਕੱਚੇ ਫਲ ਸੰਸਾਰ ਦੇ ਪਦਾਰਥ, ਦੁਨੀਆਂ ਦਾ ਧਨ, ਦੁਨੀਆਂ ਦੀ ਦੌਲਤ, ਸੰਸਾਰ ਦੇ ਬਿਨਸ ਜਾਣ ਵਾਲੇ ਸੁੱਖ ਉਹਨਾਂ ਪਾਸੋਂ ਮੰਗਦੇ ਹਨ। ਇਹ ਜਿਹੜੇ ਪਾਰਜਾਤ ਦਰਖਤ, ਕਾਮ ਧੇਨ ਗਊ, ਇਹ ਮੰਨੇ ਗਏ ਵੀ ਇਹਨਾਂ ਪਾਸੋਂ ਜੋ ਮੰਗੀਏ ਉਹ ਪ੍ਰਾਪਤ ਹੋ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿਣ ਲੱਗੇ ਮੇਰੇ ਵਾਸਤੇ, ਸਾਡੇ ਵਾਸਤੇ, ਗੁਰਸਿੱਖਾਂ ਵਾਸਤੇ ਸਤਿਗੁਰੂ ਪਾਤਸ਼ਾਹ ਹੀ ਕਲਪ ਬਿਰਸ਼ ਹੈ, ਸਾਡੇ ਲਈ ਸਤਿਗੁਰੂ ਹੀ ਕਾਮ ਧੇਨ ਹੈ, ਸਾਡੇ ਵਾਸਤੇ ਸਤਿਗੁਰੂ ਹੀ ਜ਼ਿੰਦਗੀ ਦਾ ਸਹਾਰਾ ਤੇ ਆਸਰਾ ਹੈ। ਕੱਚੇ ਲੋਕ ਇਹਨਾਂ ਕੱਚੀਆਂ ਗੱਲਾਂ ਵਿੱਚ ਤੇ ਕੱਚੀਆਂ ਸੋਚਾਂ ਦੇ ਵਿੱਚ ਤੇ ਕੱਚੇ ਮਿਥੇ ਹੋਏ ਕਰਮਕਾਂਡਾਂ ਵਿੱਚ ਲੋਕ ਗਲਤਾਨ ਹੋਏ ਫਿਰਦੇ ਹਨ। ਪਾਰ ਜਾਤ ਲੱਖ ਸੁਰਗ ਸਨ ਆਵਾਗਮਨ ਭਵਨ ਵਿੱਚ ਪਚੇ, ਲੱਖਾਂ ਕਲਪ ਬਿਰਸ਼ ਅਤੇ ਸਵਰਗ ਸਮੇਤ ਆਵਾਗਮਨ ਦੀ ਭਵਾਂਟੜੀ ਵਿੱਚ ਪਚਦੇ ਹਨ ਲੋਕ। ਪਚਦੇ ਭਾਵ ਦੁਖੀ ਹੋ ਰਹੇ ਨੇ, ਇਹ ਸਾਰੇ ਦਾ ਸਾਰਾ ਕੁਝ ਨਾਸ਼ਵਨ, ਖਤਮ ਹੋ ਜਾਣ ਵਾਲਾ। ਜਿਹੜਾ ਸਤਿਗੁਰੂ ਦਾ ਸਿੱਖ ਹੈ, ਨਾ ਇਹ ਕਿਸੇ ਪਾਰਜਾਤ ਨੂੰ ਮੰਨਦਾ ਹੈ, ਇਹ ਤੇ ਸਿੱਖ ਦਾ ਜੀਵਨ ਐਸਾ, ਉਹ ਤੇ ਸਵਰਗ ਨੂੰ ਵੀ ਠੋਕਰ ਮਾਰ ਦਿੰਦਾ ਹੈ। ਦਾਸ ਨੇ ਬਾਣੀ ਚ ਬਚਨ ਪੜਿਆ ਇੱਕ ਜਗ੍ਹਾ ਤੇ, ਮੁਕਤ ਬਪੜੀ ਪੀ ਗਿਆਨੀ ਤਿਆਗੇ। ਜਿਹੜੀਆਂ ਸੰਸਾਰ ਦੀਆਂ ਕਲਪਤ ਕੀਤੀਆਂ ਹੋਈਆਂ ਮੁਕਤੀਆਂ ਨੇ, ਜਿਨ੍ਹਾਂ ਨੂੰ ਗੁਰੂ ਦੇ ਕੋਲੋਂ ਗਿਆਨ ਮਿਲ ਗਿਆ, ਉਹ ਮੁਕਤੀ ਨੂੰ ਵੀ ਠੋਕਰ ਮਾਰ ਦਿੰਦੇ। ਉਹ ਕਹਿੰਦੇ ਮੇਰਾ ਸਤਿਗੁਰੂ ਹੀ ਮੇਰੇ ਵਾਸਤੇ ਸਾਰਾ ਕੁਛ ਹੈ। ਸਵਰਗ ਨੂੰ ਠੋਕਰ ਮਾਰ ਦੇਣੀ, ਬਾਣੀ ਚੋਂ ਬਚਨ ਪੜ੍ਹਨੇ। ਭਗਤ ਕਬੀਰ ਸਾਹਿਬ ਨੇ ਪਾਵਨ ਫੁਰਮਾਨ ਖਸਮ ਦੀ ਬਾਣੀ ਵਿੱਚ ਕੀਤਾ, ਕਹਿਣ ਲੱਗੇ ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ। ਇਹਦਾ ਮਤਲਬ ਸਤਿਗੁਰ ਦਾ ਪ੍ਰਸਾਦ, ਜਿਹੜੀ ਸਤਿਗੁਰ ਦੀ ਕਿਰਪਾ ਹੈ, ਸਤਿਗੁਰ ਦੀ ਬਖਸ਼ਿਸ਼ ਹੈ, ਉਹ ਸਵਰਗ ਤੇ ਨਰਕ ਤੋਂ ਵੀ ਅਗਾਂਹ ਦੀਆਂ ਬਾਤਾਂ ਹਨ। ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ। ਤੇ ਪੁੱਛਿਆ ਫਿਰ ਰਹਿਣਾ ਕਿੱਥੇ ਹੈ, ਕਹਿਣ ਲੱਗੇ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ, ਆਦ ਤੋਂ ਲੈ ਕੇ ਅੰਤ ਤੱਕ ਸਦੀਵੀ ਕਾਲ ਮੈਂ ਤੇ ਉਹਦੇ ਚਰਨਾਂ ਕਮਲਾਂ ਵਿੱਚ ਰਹਿਣਾ। ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਂ ਰੇ, ਪਰਮੇਸ਼ਰ ਦੇ ਚਰਨਾਂ ਕਮਲਾਂ ਵਿੱਚ, ਜਿਹਦੇ ਤੋਂ ਸਾਰੇ ਸਵਰਗ ਆਤਕ ਅਤੇ ਪਾਰ ਜਾਤ ਕਲਪ ਤਰ ਬਿਰਸ਼ ਸਾਰੇ ਦੇ ਸਾਰੇ ਉਰੇ ਰਹਿ ਜਾਂਦੇ। ਸਾਡਾ ਸੰਬੰਧ ਪ੍ਰਭੂ ਦੇ ਨਾਲ, ਪ੍ਰਭੂ ਦੇ ਚਰਨਾਂ ਕਮਲਾਂ ਨਾਲ, ਕਿੰਨਾ ਕੁ ਆਨੰਦ ਹੈ ਉੱਥੇ ਚਰਨਾਂ ਕਮਲਾਂ 'ਚ। ਭਗਤ ਕਬੀਰ ਸਾਹਿਬ ਕਹਿੰਦੇ ਵਰਣਨ ਹੀ ਨਹੀਂ ਕੀਤਾ ਜਾ ਸਕਦਾ, ਉਹ ਤੇ ਮਾਣਿਆ ਜਾ ਸਕਦਾ ਤੇ ਮਾਨਣ ਦੇ ਨਾਲ ਉਹ ਫਿਰ ਜਾਣਿਆ ਜਾ ਸਕਦਾ। ਰਸਨਾ ਕੋਲ ਬਚਨ ਨਹੀਂ ਕਿ ਪਰਮੇਸ਼ਵਰ ਦੇ ਚਰਨਾਂ ਕਮਲਾਂ ਵਿੱਚ ਕੈਸਾ ਰਸ ਹੈ, ਉਸ ਨੂੰ ਅਸੀਂ ਵਰਣਨ ਕਰ ਸਕਦੇ ਹੋਈਏ। ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿਬੇ ਕੋ ਸ਼ੋਭਾ ਨਹੀਂ ਦੇਖਾਂ ਹੀ ਪ੍ਰਵਾਨ। ਇਸ ਲਈ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਪ੍ਰਮਾਣ ਕਰ ਰਹੇ ਨੇ, ਲੱਖਾਂ ਹੀ ਕਲਪ ਬਿਰਛ ਤੇ ਸਵਰਗ ਆਦਿਕ ਇਹ ਆਵਾਗਾਉਣ ਦੀ ਭੁਆਂਠੜੀ ਦੇ ਵਿੱਚ ਹੀ ਭੁਆਈ ਫਿਰਦੇ ਆ, ਭਾਵ ਇਹਨਾਂ ਨਾਲ ਜੰਮਣਾ ਮਰਨਾ ਨਹੀਂ ਮੁੱਕ ਸਕਦਾ, ਆਵਾਗਾਉਣ ਨਹੀਂ ਮੁੱਕ ਸਕਦਾ, 84 ਲੱਖ ਜੂਨਾਂ ਦਾ ਗੇੜਾ ਨਹੀਂ ਮੁੱਕ ਸਕਦਾ। ਇਸ ਲਈ ਸਿੱਖ ਜਿਹੜਾ ਹੈ ਇਹਨਾਂ ਸਾਰਿਆਂ ਨੂੰ ਛੱਡ ਕੇ ਪਰਮੇਸ਼ਵਰ ਦੇ ਚਰਨਾਂ ਕਮਲਾਂ ਨਾਲ ਸਾਂਝ ਬਣਾਉਂਦਾ ਹੈ। ਫਿਰ ਫੁਰਮਾਨ ਕਰਦੇ ਨੇ, ਮਰਦੇ ਕਰ ਕਰ ਕਾਮਨਾ ਦਿੱਤ ਭੁਗਤ ਵਿੱਚ ਰਚ ਵਿਰਚੇ। ਕਾਮਨਾ ਕਰਨ ਵਾਲੇ ਲੋਕ, ਤਰ੍ਹਾਂ ਤਰ੍ਹਾਂ ਦੀਆਂ ਕਾਮਨਾ, ਤਰ੍ਹਾਂ ਤਰ੍ਹਾਂ ਦੀਆਂ ਮਨ ਹਿਰਦਿਆਂ ਦੇ ਵਿੱਚ ਇੱਛਾ, ਆਹ ਮਿਲ ਜਾਏ, ਉਹ ਪਦਾਰਥ ਮਿਲ ਜਾਣ, ਆਹ ਸੰਸਾਰ ਦਾ ਸੁੱਖ ਮਿਲ ਜਾਏ, ਐਸੇ ਕਾਮਨਾ ਕਰਨ ਵਾਲੇ ਲੋਕ ਰੱਬ ਦੇ ਦਿੱਤੇ ਹੋਏ ਪਦਾਰਥਾਂ ਵਿਖੇ ਆਪ ਹੀ ਖਚਿਤ ਹੋ ਗਏ ਤੇ ਤਰ੍ਹਾਂ ਤਰ੍ਹਾਂ ਦੀਆਂ ਇੱਛਾ ਵਿੱਚ ਸੰਸਾਰ ਸਾਗਰ ਤੋਂ ਤੁਰ ਜਾਂਦੇ, ਮਰ ਜਾਂਦੇ ਹਨ। ਭਾਵ ਸੰਸਾਰ ਜਗਤ ਦੇ ਵਿੱਚ ਉਹਨਾਂ ਨੂੰ ਆਤਮਿਕ ਸੁੱਖ, ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ, ਠੋਕਰਾਂ ਵਿੱਚ ਹੀ ਜ਼ਿੰਦਗੀ ਗੁਜ਼ਰ ਗਈ, ਆਵਾਗਾਉਣ ਦੇ ਵਿੱਚ ਹੀ ਫਸ ਕੇ 84 ਲੱਖ ਜੂਨਾਂ ਵਿੱਚ ਭਟਕਦੇ ਫਿਰਦੇ ਨੇ। ਤਾਰੇ ਹੋਏ ਅਗਾਸ ਚੜ੍ਹ, ਓੜਕ ਤੁੱਟ ਤੁੱਟ ਥਾਨ ਹਲਚੇ। ਕਈ ਲੋਭੀ ਲੋਕ ਆਕਾਸ਼ ਨੂੰ ਚੜ੍ਹ ਕੇ ਤਾਰਿਆਂ ਵਾਂਗ ਉੱਥੋਂ ਪੁੰਨਾਂ ਦਾ ਫਲ ਭੋਗ ਕੇ ਅੰਤ ਨੂੰ ਜੋ ਟੁੱਟ ਟੁੱਟ ਕੇ ਆਪਣੀ ਥਾਂ ਤੋਂ ਡਿੱਗਦੇ ਹਨ, ਇਸ ਤਰ੍ਹਾਂ ਵੀ ਸੰਸਾਰ ਦਿਆਂ ਲੋਕਾਂ ਦੀ ਸੋਚ ਹੈ। ਭਾਵ ਮਨੋ ਕਲਪਤ ਸ਼ਾਸਤਰਕਤ, ਸਵਰਗ ਵੀ ਸਦਾ ਲਈ ਪ੍ਰਾਪਤ ਨਾ ਹੋਏ ਤੇ ਉੱਥੋਂ ਆਵਾਗਾਉਣ ਵੀ ਭੋਗਣਾ ਪਿਆ। ਭਾਵ ਐਸੀਆਂ ਐਸੀਆਂ ਸੋਚਾਂ, ਲੋਭੀ ਲਾਲਚੀ ਮਨੁੱਖ ਜਿਹੜਾ, ਜਿਵੇਂ ਕੋਈ ਆਖੇ ਮੈਂ ਆਕਾਸ਼ ਤੇ ਚੜ੍ਹ ਕੇ ਉੱਥੋਂ ਤਾਰਿਆਂ ਦੀ ਤਰ੍ਹਾਂ ਮੈਂ ਸੰਸਾਰ ਜਗਤ ਦੇ ਵਿੱਚੋਂ ਜੀਵਨ ਦੀ ਬਾਜੀ ਜਿੱਤ ਕੇ ਮੈਂ ਸਵਰਗ ਪ੍ਰਾਪਤ ਕਰ ਲਾਂਗਾ, ਕਹਿਣ ਲੱਗੇ ਜਿਹੜੇ ਤਾਰੇ ਵੀ ਨੇ ਉਹ ਵੀ ਟੁੱਟ ਟੁੱਟ ਕੇ ਆਮ ਤੌਰ ਦੇ ਉੱਤੇ ਆਪਾਂ ਡਿੱਗਦੇ ਵੇਖਦੇ ਹਾਂ। ਜਿਹੜੇ ਐਸੀਆਂ ਉੱਚੀਆਂ ਉੱਚੀਆਂ ਕੇਵਲ ਸੋਚਾਂ ਰੱਖਣ ਵਾਲੇ ਹੀ ਲੋਕ ਨੇ, ਪਰ ਪਰਮਾਤਮਾ ਦੀ ਬੰਦਗੀ ਤੋਂ, ਨਾਮ ਸਿਮਰਨ ਤੋਂ ਖਾਲੀ ਨੇ, ਕਹਿਣ ਲੱਗੇ ਉਹਨਾਂ ਤਾਰਿਆਂ ਦੀ ਤਰ੍ਹਾਂ ਟੁੱਟ ਟੁੱਟ ਕੇ ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਵਿੱਚ ਪੈਂਦੇ ਨੇ, ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਵਿੱਚ ਭਟਕਦੇ ਨੇ। ਗੁਰਮੰਤਰਹੀਣ ਸੇ ਜੋ ਪ੍ਰਾਣੀ ਤਿਰਗੰਤ ਜਨਮ ਪ੍ਰਸਤ ਨਹਿ, ਕੂਕਰਹਿ ਸੂਕਰਹਿ ਗਰਦ ਬਹਿ ਕਾਕਹਿ ਸਰਪ ਨਹਿ ਤੁਲ ਖਲਹਿ। ਕੁੱਤੇ ਦੀ ਜੂਨ ਵਿੱਚ, ਸੂਰ ਦੀ ਜੂਨ ਵਿੱਚ, ਗਧੇ ਦੀ ਜੂਨ ਵਿੱਚ ਅਤੇ ਕਾਂ ਦੀ ਜੂਨ ਵਿੱਚ, ਸੱਪ ਦੀ ਜੂਨ ਵਿੱਚ, ਇੱਦਾਂ ਦੀਆਂ ਪਤਾ ਨਹੀਂ ਕਿੰਨੀਆਂ ਜੂਨਾਂ ਵਿੱਚ ਭਟਕ ਰਹੇ ਨੇ ਉਹ ਲੋਕ ਜਿਹੜੇ ਗੁਰੂ ਸ਼ਬਦ ਅਤੇ ਗੁਰਮੰਤਰ ਤੋਂ ਟੁੱਟੇ ਹੋਏ ਨੇ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਤਰ੍ਹਾਂ ਤਰ੍ਹਾਂ ਦੀਆਂ ਕੇਵਲ ਸੋਚਾਂ ਰੱਖਣ ਨਾਲ ਅਤੇ ਨਿਰੰਕਾਰ ਪਰਮੇਸ਼ਰ ਦੇ ਨਾਮ ਨਾਲੋਂ ਟੁੱਟ ਕੇ, ਇਸ ਤਰ੍ਹਾਂ ਉਹਨਾਂ ਤਾਰਿਆਂ ਦੀ ਤਰ੍ਹਾਂ ਟੁੱਟ ਟੁੱਟ ਕੇ ਹੀ ਜੂਨਾਂ ਦੇ ਵਿੱਚ ਡਿੱਗਣਾ ਪਏਗਾ। ਟੁੱਟਣ ਤੋਂ ਭਾਵ ਇੱਕ ਜੂਨ ਤੋਂ ਮੌਤ ਹੋਈ, ਦੂਜੀ ਜੂਨ ਵਿੱਚ ਚਲਾ ਗਿਆ, ਫਿਰ ਮਰ ਗਿਆ, ਫਿਰ ਜੰਮ ਪਿਆ, ਫਿਰ ਮਰ ਗਿਆ, ਫਿਰ ਜੰਮ ਪਿਆ, ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਜਿਨ ਕੀਤਾ ਤਿਸੈ ਨਾ ਜਾਣੀ ਅੰਧਾ, ਤਾਂ ਦੁੱਖ ਸਹਿ ਪਰਾਣੀਆ। ਜਿਹੜੇ ਨਿਰੰਕਾਰ ਪਰਮੇਸ਼ੁਰ ਨੇ ਤੈਨੂੰ ਪੈਦਾ ਕੀਤਾ ਸੀ, ਉਸ ਵਾਹਿਗੁਰੂ ਨਾਲ ਸਾਂਝ ਕੋਈ ਨਾ ਪਾਈ, ਦੁੱਖ ਹੀ ਦੁੱਖ ਤੇ ਜੰਮਣ ਮਰਨ ਦੀਆਂ ਬਿਪਤਾ ਦੇ ਵਿੱਚ ਹੀ ਪਏ ਰਹਿੰਦੇ ਹਨ ਐਸੇ ਲੋਕ। ਮਾਂ ਪਿਓ ਹੋਏ ਕੇਤੜੇ, ਕੇਤੜਿਆਂ ਦੇ ਹੋਏ ਬੱਚੇ। ਉਹਨਾਂ ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਵਿੱਚ ਡਿੱਗ ਡਿੱਗ ਕੇ ਕਈਆਂ ਦੇ ਮਾਂ ਤੇ ਪਿਓ ਬਣਦੇ ਹਨ ਤੇ ਕਈਆਂ ਦੇ ਬੱਚੇ ਬਣਦੇ ਹਨ। ਭਾਵ ਜੰਮਣ ਮਰਨ ਵਿੱਚ ਪੈ ਕੇ ਕਦੇ ਸੰਸਾਰ ਜਗਤ ਦੇ ਵਿੱਚ ਕਿਸੇ ਦੀ ਮਾਂ ਬਣ ਗਿਆ, ਕਦੇ ਕਿਸੇ ਦਾ ਪਿਤਾ ਬਣ ਗਿਆ, ਕਦੇ ਕਿਸੇ ਦੇ ਬੱਚੇ ਬਣ ਗਿਆ। ਭਾਵ ਇਸ ਤਰ੍ਹਾਂ ਸੰਸਾਰ ਜਗਤ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਟੇਢੀਆਂ ਜੂਨਾਂ ਭੋਗਦੇ ਹਨ ਉਹ ਲੋਕ। ਪਾਪ ਪੁੰਨ ਬੀਓ ਬੀਜ ਦੇ, ਦੁੱਖ ਸੁੱਖ ਫਲ ਅੰਦਰ ਚਹਿ ਮੱਚੇ। ਐਸੇ ਲੋਕ ਪਾਪ ਅਤੇ ਪੁੰਨ ਦਾ ਬੀਜ ਬੀਜਦੇ ਹਨ, ਆਹ ਕੰਮ ਕਰਨਾ ਪੁੰਨ ਹੈ, ਆਹ ਕੰਮ ਕਰਨਾ ਪਾਪ ਹੈ, ਪਰੰਤੂ ਉਸ ਦੇ ਫਲ ਦੁੱਖ ਰੂਪ ਵਿੱਚ ਹੀ ਪ੍ਰਾਪਤ ਹੁੰਦੇ ਹਨ। ਦੁਖੀ ਹੋ ਕੇ ਅਤੇ ਸੰਸਾਰ ਜਗਤ ਦੇ ਵਿੱਚ ਪਿਛਲਾ ਜਨਮ ਫਲ ਜਾਂਦਾ ਹੈ, ਇਸ ਲਈ ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਵਿੱਚ ਭਟਕਦੇ ਫਿਰਦੇ ਹਨ। ठोकरां खा रहे ने। ओ लोग जिहड़े परमेश्वर दे प्यारे ने उन्हां स्वर्ग नरक नूं वी त्याग के निरंकार परमेश्वर दे चरणां विच केवल ते केवल नाम सिमरन नाल सांझ ते परमात्मा दी याद विच जुड़ना उन्हां दे जीवन दा मुख मुद्दा बन जांदा है, भाव उन्हां दे जीवन दा प्रयोजन पही प्राप्त मनुख दे हुरिया गोबिंद मिलन की एहो तेरी बरिया अवर काज तेरे किते न काम मिल साध संगत भज केवल नाम अकाल पुरख वाहिगुरु दे नाम सिमरन विच ही ओ लीन होए रहिंदे ने, तरह तरह दियां जूनां विच पटकण तों बच जांदे हन। गुर पूरे विण हार न परचे, पूर्ण सतगुरु दी शरण पैण तों बिना परमात्मा प्रसन्न नहीं हुंदा ते परमात्मा प्रसन्न नहीं ते 84 लख जूनां दी फाई बनी रहिंदी है। उद्दम करै अनेक हर नाम न गावही, भरमै जून असंख मर जन्मै आवई। साध संगत संसार जगत दे विच ओ लोक पूरे गुरु दी शरण विच आउण तों बिना परमात्मा दी हजूरी विच प्रवान नहीं हो सकते। संसार जगत विच भावें पार जात दी गल होवे, कल्प विरश दी बात होवे, स्वर्गा नरकां दीआं बातां पाउण, पर परमेश्वर नूं प्रसन्न करन दा तरीका है गुरु दी शरण विच आ जाणा ते निरंकार परमेश्वर दे नाम सिमरन नाल सांझ पा के जीवन दी बाजी जित के संसार तों जाणा। इह गुरमुख जनां दे हिस्से प्रभु प्यारियां दे हिस्से ही आया है। वार 15वीं दी पौड़ी 13वीं विच भाई साहिब भाई गुरदास जी फरमान कर रहे हन, सुख सागर गुर छड कै भव जल अंदर भंबल भूसे, लहरी नाल पछाड़ियन हौ मैं अग्नि अंदर लूसे, जमदर बदे मारियन जम दूतां दे धक्के धूसे, गोए लवासा चार दिन नाउ तराइन ईसे मूसे, घट न कोई अखाएं दा आपो तापी हैरत हूसे, शायर दे मर जीवड़े करन मजूरी खेचल खूसे, गुर पूरे विण डांग डंगूसे, गुर पूरे विण डांग डंगूसे। फिर बचन वर्त्या, सुख सागर गुर छड कै, कहन लगे सुखां दे सागर सुखां दे समुंदर सतगुरु नूं छड के भवजले अंदर भंबल पूसे। बेअंत लोग ऐसे ने जिहड़े संसार जगत विच विचरदिआं गुरु सागर गुरु समुंदर नूं छड के संसार दे दुखां दे सागर विच डको डोले खांदे फिरदे हन, भाव बिरथा ही अजाई तरह तरह दे देवी देवतिआं वल भटकदे फिरदे ने, भंबल पूसे डको डोले कारे भटक रहे ने दुनिया विच सतगुर दा पल्ला जिन्हां ने छड दिता है। लहरी नाल पछाड़ियन हौ मैं अग्नि अंदर लूसे, चिंता दियां लहरां नाल ऐसे लोग आत्मिक जीवन वाले पास्यों मरे होए ने, हौ मैं दे अंदर ही लूस रहे ने। लूस रहे दा मतलब हौ मैं दी अग्नि दे विच ही लोग सड़ रहे हन, आत्मिक जीवन सड़दा जा रहा है परमेश्वर नालों टुट के गुरु नालों विछड़ के। जमदार बदे मारियन जम दूतां दे धक्के तूसे, फिर जम दे दर ते बदे मार खांदे, जम दूतां दे धक्कियां दे विच तुही दे ने ओ लोग घसीटे जांदे हन, भाव जमां दी मार खाणी, जमां ने उन्हां नूं घसीटना ते जमां दे दरां ते बदे मार ही खांदे हन ओ लोग। ना लोक विच सुख मिलिया ते ना परलोक विच, उत्थे वी जमां दी मार ही सहणी पई जिन्हां ने गुरु दा पल्ला छड दिता है। गोयल वासा चार दिन नाउ तराइन ईसे मूसे, संसार तां चार दिनां दा गोयल वासा है, भाव संसार जगत दे विच कोई ईसा कोई मूसा अपना नाम तरा के सदा रहण वाले कहा गए, पर साध संगत इह ते चार दिनां दा मेला है दुनिया च। गोयल वासा, गोयल वासा दा मतलब हुंदा जिवें गुजर आदक ने ना, उह साध संगत कई वारी कुछ दिनों वास्ते 2-4 दिन महीना वो वास्ते अपनिया छपरिया बना के रहन लग पेंदे, ਤੇ ਜਿਹੜੇ ਸਾਧ ਸੰਗਤ ਇਸ ਤਰ੍ਹਾਂ ਦੇ ਗੁੱਜਰ ਆਦਿਕ ਲੋਕ ਨੇ, ਉਹ ਤਰ੍ਹਾਂ ਤਰ੍ਹਾਂ ਦੀਆਂ ਇਹਨਾਂ ਛੱਪਰੀਆਂ ਨੂੰ ਬਣਾ ਕੇ ਤੇ ਉਹਨਾਂ ਛੱਪਰੀਆਂ ਵਿੱਚ ਰਹਿਣਾ। ਹੁਣ ਸਦਾ ਵਾਸਤੇ ਰਹਿਣ ਲਈ ਤੇ ਉੱਥੇ ਨਹੀਂ ਨਾ ਗਏ ਉਹ, ਸਦਾ ਤਾਂ ਉਹਨਾਂ ਨੇ ਉੱਥੇ ਰਹਿਣਾ ਨੇ। ਗੋਇਲ ਵਾਸਾ ਦਾ ਮਤਲਬ ਹੈ ਕੁਝ ਚਾਰ ਦਿਨਾਂ ਵਾਸਤੇ, ਕੁਝ ਕੁ ਦਿਨਾਂ ਵਾਸਤੇ ਜਿਨ੍ਹਾਂ ਨੇ ਆਪਣਾ ਟਿਕਾਣਾ ਇੱਕ ਥਾਂ ਤੇ ਬਣਾਇਆ। ਜਗਤ ਦੇ ਵਿੱਚ, ਦੁਨੀਆਂ ਦੇ ਵਿੱਚ ਜਿਹੜੇ ਲੋਕ ਨੇ ਉਹ ਗੋਇਲ ਵਾਸੇ ਦੀ ਤਰ੍ਹਾਂ ਹਨ। ਪਾਤਸ਼ਾਹ ਦੀ ਪਾਵਨ ਬਾਣੀ ਚ ਵੀ ਦਾਸ ਨੇ ਬਚਨ ਪੜ੍ਹੇ, ਕਹਿੰਦੇ ਗੋਇਲ ਆਇਆ ਗੋਇਲੀ, ਕਿਆ ਤਿਸ ਡੰਪ ਪਸਾਰ, ਮੋਹਲਤ ਪੁੰਨੀ ਚੱਲਣਾ, ਤੂੰ ਸਮ ਨਾ ਸੰਭਲ ਘਰ ਬਾਰ। ਕਹਿਣ ਲੱਗੇ ਚਾਰ ਦਿਨਾਂ ਦਾ ਵਾਸਾ ਜਗਤ ਸੰਸਾਰ ਦੇ ਵਿੱਚ ਗੋਇਲ ਵਾਸਾ ਹੈ, ਭਾਵ ਬਿਨਸ ਜਾਣ ਵਾਲਾ ਚਾਰ ਦਿਨ ਅਤੇ ਕੁਝ ਦਿਨਾਂ ਵਾਸਤੇ ਸੰਸਾਰ ਜਗਤ ਵਿੱਚ ਰਹਿਣ ਲਈ ਮਨੁੱਖ ਸੰਸਾਰ ਜਗਤ ਵਿੱਚ ਪੈਦਾ ਹੋਇਆ ਹੈ। ਚਾਰ ਦਿਨ ਆਪਣੀ ਨੌਬਤ ਚਲੇ ਬਜਾਏ, ਕਿਤਨਕ ਖਟੀਆ ਗਠੀਆ ਮਟੀਆ, ਸੰਗ ਨਾ ਕਛ ਲੈ ਜਾਏ। ਬੇਅੰਤ ਧਨ ਦੌਲਤ ਸੰਸਾਰ ਜਗਤ ਵਿੱਚ ਜੋੜਿਆ ਪਰ ਨਾਲ ਕੁਛ ਵੀ ਨਾ ਲੈ ਕੇ ਗਿਆ। ਇਹ ਚਾਰ ਦਿਨਾਂ ਦੀ ਨੌਬਤ ਹੈ, ਚਾਰ ਦਿਨਾਂ ਦਾ ਮੇਲਾ, ਜਿਸ ਨੂੰ ਭਾਈ ਸਾਹਿਬ ਭਾਈ ਗੁਰਦਾਸ ਗੋਇਲ ਵਾਸਾ ਆਖਦੇ ਹਨ। ਕੁਝ ਦਿਨਾਂ ਦਾ ਵਾਸਾ ਹੈ ਸੰਸਾਰ ਜਗਤ ਵਿੱਚ। ਘੱਟ ਨਾ ਕੋਈ ਅਖਾਏ ਦਾ ਆਪੋ ਧਾਪੀ ਹੈਰਤ ਹੂਸੇ। ਕਹਿਣ ਲੱਗੇ ਆਪਣੇ ਆਪ ਨੂੰ ਘੱਟ ਕੋਈ ਵੀ ਨਹੀਂ ਅਖਾਉਂਦਾ। ਪਾਵਨ ਬਾਣੀ ਵਿੱਚ ਵੀ ਬਚਨ ਆਏ, ਘਾਟ ਨਾ ਕਹਿੰਦੀ ਕਹਾਇਆ, ਸਭ ਕਹਿਤੇ ਹੈ ਪਾਇਆ। ਸਾਰੇ ਲੋਕ ਕਹਿੰਦੇ ਮੈਂ ਰੱਬ ਪਾ ਲਿਆ, ਮੈਂ ਰੱਬ ਦੇ, ਮੈਂ ਪਰਮੇਸ਼ਰ ਦੇ ਬੜਾ ਨੇੜੇ ਹੈ, ਭਾਵ ਆਪੋ ਆਪਣੀ ਹੈਰਤ ਨਾਲ ਹਟ ਗਏ। ਸੰਸਾਰ ਜਗਤ ਦੇ ਵਿੱਚ ਵੀ ਧੱਕੇ ਖਾਂਦੇ ਰਹੇ ਤੇ ਮਾਲਕ ਪਰਮਾਤਮਾ ਦੀ ਹਜ਼ੂਰੀ ਵਿੱਚ ਵੀ ਪ੍ਰਵਾਨ ਨਾ ਹੋ ਸਕੇ। ਹੈਰਤ ਹੂਸੇ ਦਾ ਅਰਥ ਹੁੰਦਾ ਹੈ ਹੈਰਾਨਗੀ ਨਾਲ, ਫਿਕਰਮੰਦ। ਸੰਸਾਰ ਜਗਤ ਵਿੱਚ ਵੀ ਰਹੇ ਤੇ ਸਾਧ ਸੰਗਤ ਜੀਵਨ ਦੀ ਬਾਜੀ ਵੀ ਜਿੱਤ ਕੇ ਨਹੀਂ ਜਾ ਸਕੇ। ਸ਼ਾਇਰ ਤੇ ਮਰ ਜੀਵੜੇ ਕਰਨ ਮਜ਼ਦੂਰੀ ਖੇਚਲ ਖੂਸੇ। ਸਮੁੰਦਰ ਦੇ ਮਰਜੀਵੜਿਆਂ ਵਾਂਗੂ ਮਜ਼ਦੂਰੀਆਂ ਕਰ ਕਰਕੇ ਖੇਚਲ ਨਾਲ ਖੁੱਸਦੇ ਰਹੇ, ਭਾਵ ਦੁਖੀ ਹੁੰਦੇ ਰਹੇ ਅਤੇ ਦੁਖੀ ਹੋ ਕੇ ਪ੍ਰਾਪਤ ਵੀ ਕੁਛ ਨਾ ਹੋਇਆ ਤੇ ਸਾਧ ਸੰਗਤ ਜੀਵਨ ਦੀ ਬਾਜੀ ਹਾਰ ਕੇ ਚਲੇ ਗਏ। ਗੁਰੂ ਨਾਲੋਂ ਵਿਛੜੇ ਹੋਏ ਲੋਕ, ਕਹਿ ਕਬੀਰ ਕਿਛ ਗੁਣ ਵਿਚਾਰ, ਚੱਲੇ ਜੁਆਰੀ ਦੋਏ ਹੱਥ ਚਾਰ। ਗੁਰ ਪੂਰੇ ਵਿਣ ਡਾਂਗ ਡੰਗੂਸੇ। ਪੂਰਨ ਸਤਿਗੁਰੂ ਦੇ ਬਾਜੋਂ ਡੱਕੇ ਡੋਲੇ ਹੀ ਐਸੇ ਲੋਕ ਖਾਂਦੇ ਹਨ। ਧਰਮ ਰਾਜ ਦਾ ਡੰਡਾ ਵੀ ਸਿਰ ਤੇ ਪੈਂਦਾ ਹੈ, ਜਮਾਂ ਦੀ ਮਾਰ ਵੀ ਉਹ ਲੋਕ ਸਹਿੰਦੇ ਨੇ, ਜੰਮਣ ਮਰਨ ਵਿੱਚ ਵੀ ਪੈ ਕੇ ਐਸੇ ਲੋਕ ਸਾਧ ਸੰਗਤ ਸੰਸਾਰ ਜਗਤ ਵਿੱਚ ਦੁੱਖ ਹੀ ਭੋਗਦੇ ਹਨ। ਤੋ ਸਾਧ ਸੰਗਤ, ਇਸ ਪੌੜੀ ਵਿੱਚ ਇਹ ਵੀ ਜ਼ਿਕਰ ਆਇਆ ਈਸਾ ਮੂਸੇ। ਈਸਾ ਵੀ ਕਹਿੰਦਾ ਸੀ ਮੈਂ ਹੀ ਸੰਸਾਰ ਦਾ ਰਸਤਾ ਹਾਂ, ਮੈਂ ਹੀ ਤੁਹਾਨੂੰ ਰਸਤਾ ਵਿਖਾ ਸਕਦਾ, ਮੈਂ ਰੱਬ ਦਾ ਬੇਟਾ ਹਾਂ। ਮੂਸਾ ਕਹਿੰਦਾ ਸੀ ਮੈਂ ਹੀ ਰੱਬ ਨਾਲ ਗੱਲਾਂ ਕਰਨ ਵਾਸਤੇ ਆਇਆ। ਤੋ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ ਜੇ ਪੂਰੇ ਗੁਰੂ ਦੀ ਸ਼ਰਨ ਲਈ ਹੁੰਦੀ ਤਦ ਸੰਸਾਰ ਜਗਤ ਵਿੱਚ ਧੱਕੇ ਨਾ ਖਾਣੇ ਪੈਂਦੇ, ਸਦੀਵੀ ਕਾਲ ਵਾਸਤੇ ਖੁਸ਼ੀਆਂ ਹੀ ਖੁਸ਼ੀਆਂ ਤੇ ਖੇੜੇ ਹੀ ਮਿਲਦੇ। ਜਿਹੜੇ ਵੀ ਅਵਤਾਰੀ ਪੁਰਸ਼ ਦੇਵੀਆਂ ਦੇਵਤੇ, ਈਸਾ ਮੂਸਾ ਦਾ ਵੀ ਜ਼ਿਕਰ ਕੀਤਾ ਹੈ ਭਾਈ ਗੁਰਦਾਸ ਜੀ ਨੇ ਕਿ ਉਹ ਲੋਕ ਆਪਣੇ ਆਪ ਨੂੰ ਹੀ ਰੱਬੀ ਅਵਤਾਰ, ਆਪਣੇ ਆਪ ਨੂੰ ਹੀ ਰੱਬ ਨਾਲ ਗੱਲਾਂ ਕਰਨ ਵਾਲੇ ਸਮਝਦੇ ਰਹੇ, ਬਾਕੀ ਸੰਸਾਰ ਨੂੰ ਆਪਣੇ ਤੁਲ ਨਹੀਂ ਸਮਝਿਆ। ਪਰ ਗੁਰੂ ਨਾਨਕ ਦਾ ਦਰ ਘਰ ਕੀ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਤਾਂ ਸਾਧ ਸੰਗਤ ਸੰਸਾਰ ਜਗਤ ਵਿੱਚ ਇੱਥੋਂ ਤੱਕ ਲੋਕਾਂ ਨੂੰ ਆਖਿਆ ਹੈ ਕਿ ਸੱਜਣਾ ਮੈਨੂੰ ਭਾਵੇਂ ਮਨ ਭਾਵੇਂ ਨਾ ਮਨ, ਪਰ ਪਰਮੇਸ਼ਰ ਨੂੰ ਜ਼ਰੂਰ ਮਨ, ਅਕਾਲ ਪੁਰਖ ਪਰਮਾਤਮਾ ਨੂੰ ਜ਼ਰੂਰ ਮਨ, ਭਾਵ ਆਪਣੇ ਜੀਵਨ 'ਚ ਜੇ ਜੋੜਿਆ ਪਰਮੇਸ਼ਰ ਦੇ ਚਰਨਾਂ ਨਾਲ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਲੀਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵੀ ਅੱਜ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਅਰਥਾਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ੁਰੂਆਤ ਹੀ ਇੱਕ ਓਅੰਕਾਰ ਤੋਂ ਪਾਤਸ਼ਾਹ ਨੇ ਕੀਤੀ ਹੈ। ਉਸ ਇੱਕ ਦੀ ਬਾਤ ਹੀ, ਉਸ ਇੱਕ ਦੀ ਵਡਿਆਈ, ਉਸ ਇੱਕ ਪ੍ਰਭੂ ਪਰਮਾਤਮਾ ਦੀ ਮਹਿਮਾ ਦਾ ਵਰਣਨ ਕੀਤਾ ਹੈ ਜਿਹੜੇ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਇੱਕ ਵਾਹਿਗੁਰੂ ਦੇ ਚਰਨਾਂ ਨਾਲ ਸਾਂਝ ਪਾਉਂਦੇ ਨੇ, ਉਹ ਦੁਨੀਆਂ ਵਿੱਚ ਵੀ ਧੱਕੇ ਨਹੀਂ ਖਾਂਦੇ, ਪਰਮਾਤਮਾ ਦੀ ਦਰਗਾਹ ਰੱਬ ਦੀ ਹਜ਼ੂਰੀ ਵਿੱਚ ਵੀ ਪ੍ਰਵਾਨ ਹੋ ਜਾਂਦੇ ਹਨ। ਵਾਰ 15ਵੀਂ ਦੀ ਪੌੜੀ 14ਵੀਂ ਵਿੱਚ ਪਾਵਨ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਹਨ। ਚਿੰਤਾ ਮਨ ਗੁਰ ਛੱਡ ਕੇ, ਚਿੰਤਾ ਮਨ ਚਿੰਤਾ ਨਾ ਗਵਾਏ, ਚਿਤਵਣੀਆਂ ਲੱਖ ਰਾਤ ਦੇਹੁ, ਤਰਾਸ ਨਾ ਤ੍ਰਿਸ਼ਨਾ ਅਗਨ ਬੁਝਾਏ। ਸੋਇਨਾ ਰੂਪਾ ਅਗਲਾ, ਮਾਨਕ ਮੋਤੀ ਅੰਗ ਹੰਢਾਏ। ਪਾਠ ਪਟੰਬਰ ਪਹਿਨ ਕੇ, ਚੋਆ ਚੰਦਨ ਮਹਿ ਮਹਿਕਾਏ। ਹਾਥੀ ਘੋੜੇ ਪਾਖਰੇ, ਮਹਿਲ ਬਗੀਚੇ ਸੁਫਲ ਫਲਾਏ। ਸੁੰਦਰ ਨਾਰੀ ਸੇਜ ਸੁਖ, ਮਾਇਆ ਮੋਹਿ ਤੋਹਿ ਲਪਟਾਏ। ਬਲਦੀ ਅੰਦਰ ਤੇਲ ਜਿਉ, ਆਸਾ ਮਨਸਾ ਦੁਖ ਵਿਹਾਏ। ਗੁਰਪੂਰੇ ਵਿਣ ਜਮਪੁਰ ਜਾਏ, ਗੁਰਪੂਰੇ ਵਿਣ ਜਮਪੁਰ ਜਾਏ। ਚਿੰਤਾ ਮਨ ਗੁਰ ਛੱਡ ਕੇ, ਸਾਰੀਆਂ ਮਨ ਹਿਰਦੇ ਦੀਆਂ ਚਿਤਵਨੀਆਂ ਨੂੰ ਪੂਰੀਆਂ ਕਰਨ ਵਾਲਾ ਜਿਹੜਾ ਸਤਿਗੁਰੂ ਹੈ। ਕਹਿਣ ਲੱਗੇ ਜਿਨ੍ਹਾਂ ਲੋਕਾਂ ਨੇ ਐਸੇ ਸਤਿਗੁਰੂ ਨੂੰ ਛੱਡ ਦਿੱਤਾ ਹੈ, ਬੇਮੁੱਖ ਹੋ ਗਏ ਹਨ ਜਿਹੜੇ ਗੁਰੂ ਤੋਂ, ਦੁਨੀਆਂ 'ਚ ਕੀ ਕਰ ਰਹੇ? ਚਿੰਤਾ ਮਨ ਚਿੰਤਾ ਨਾ ਗਵਾਏ। ਦੁਨੀਆਂ ਵਿੱਚ ਜਿਸ ਨੂੰ ਉਹ ਚਿੰਤਾਮਣੀ ਸਮਝ ਬੈਠੇ ਆ ਕਿ ਸਾਰੀਆਂ ਚਿੰਤਾ ਪੂਰੀਆਂ ਕਰਨ ਵਾਲਾ ਆਹ ਪੱਥਰ ਹੈ ਚਿੰਤਾਮਣੀ, ਕਹਿੰਦੇ ਉਹ ਚਿੱਤ ਦੀ ਚਿੰਤਾ ਨਹੀਂ ਹਟਾਉਂਦੀ। ਜਿਹੜੀ ਸੰਸਾਰ ਵਿੱਚ ਚਿੰਤਾਮਣੀ ਮੰਨੀ ਹਨ, ਇੱਕ ਐਸਾ ਚਿੰਤਾਮਣੀ ਪੱਥਰ ਜਿਸ ਨੂੰ ਮੰਨਿਆ, ਉਹ ਸਾਰੀਆਂ ਚਿੰਤਾ ਮੁਕਾ ਦਿੰਦਾ। ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ, ਸੱਜਣਾ, ਹੇ ਇਨਸਾਨ, ਹੇ ਪ੍ਰਾਣੀ, ਹੇ ਬੰਦਿਆ, ਗੁਰੂ ਨੂੰ ਛੱਡ ਕੇ ਜਿਹੜਾ ਸਾਰੀਆਂ ਚਿੰਤਾ ਮੁਕਾਉਂਦਾ, ਜਿਨ੍ਹਾਂ ਨੇ ਉਹਦਾ ਪੱਲਾ ਛੱਡ ਦਿੱਤਾ, ਆਹ ਦੁਨਿਆਵੀ ਮਿਥੀ ਹੋਈ ਤੇ ਕਲਪੀ ਹੋਈ ਜਿਹੜੀ ਚਿੰਤਾਮਣੀ ਹਨ, ਉਹਨੇ ਤੇਰੇ ਚਿੱਤ ਦੀ ਚਿੰਤਾ ਨੂੰ ਨਹੀਂ ਹਟਾਉਣਾ ਜੇ ਤੂੰ ਗੁਰੂ ਦੀ ਸ਼ਰਨ ਵਿੱਚ ਨਹੀਂ ਆਇਆ। ਸਾਰੀ ਦੀ ਸਾਰੀ ਜ਼ਿੰਦਗੀ ਚਿੰਤਾ ਤੇ ਫਿਕਰਾਂ ਵਿੱਚ ਹੀ ਗੁਜ਼ਰੇਗੀ। ਚਿਤਵਣੀਆਂ ਲੱਖ ਰਾਤ ਦੇਹੁ, ਤਰਾਸ ਨਾ ਤ੍ਰਿਸ਼ਨਾ ਅਗਨ ਬੁਝਾਏ। ਲੱਖਾਂ ਰਾਤ ਤੇ ਦਿਨ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਫੁਰਦੀਆਂ, ਤੇ ਸਾਧ ਸੰਗਤ, ਤ੍ਰਿਸ਼ਨਾ ਦੀ ਅੱਗ ਡਰ ਨਹੀਂ ਬੁਝਾਉਂਦੀ। ਤਰ੍ਹਾਂ ਤਰ੍ਹਾਂ ਦੇ ਡਰ ਤੇ ਤਰ੍ਹਾਂ ਤਰ੍ਹਾਂ ਦੇ ਭੈ ਤੇ ਤਰ੍ਹਾਂ ਤਰ੍ਹਾਂ ਦੀਆਂ ਤ੍ਰਿਸ਼ਨਾ, ਸਾਧ ਸੰਗਤ, ਇਹ ਸੰਸਾਰੀ ਚਿੰਤਾਮਣੀ ਤੇ ਕਿਸੇ ਪੱਥਰਾਂ ਅੱਗੇ ਨਾ ਕਰਗੜ ਤੇ ਝੋਲੀ ਅੱਡ ਕੇ ਬਹਿ ਜਾਏ। ਏਦਾਂ ਆਤਮਿਕ ਜੀਵਨ ਨਹੀਂ ਪੱਲਰਦਾ, ਏਦਾਂ ਤ੍ਰਿਸ਼ਨਾ ਤੇ ਅੰਦਰੋਂ ਵਿਸ਼ਿਆਂ ਵਿਕਾਰਾਂ ਦੀ ਅੱਗ ਨਹੀਂ ਬੁੱਝਦੀ। ਉਹ ਬੁਝਾਉਣ ਵਾਲਾ ਤੇ ਤ੍ਰਿਸ਼ਨਾ ਮੁਕਾਉਣ ਵਾਲਾ ਹੈ ਸਤਿਗੁਰੂ, ਜਿਹੜਾ ਨਾਮ ਦੀ ਦਾਤ ਦੇ ਕੇ ਸਾਰੇ ਦੇ ਸਾਰੇ ਫਿਕਰਾਂ ਝੋਰਿਆਂ ਤੋਂ ਉੱਤੇ ਉਠਾ ਦਿੰਦਾ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉਂ ਲਾਗੈ ਪੂਰਨ ਧਿਆਨ। ਇਸ ਲਈ ਉਹ ਲੋਕ, ਬੇਮੁੱਖ ਲੋਕ ਤੇ ਦੁੱਖਾਂ ਵਿੱਚ ਜ਼ਿੰਦਗੀ ਗੁਜ਼ਾਰ ਰਹੇ ਨੇ, ਜਿਹੜੇ ਤਰ੍ਹਾਂ ਤਰ੍ਹਾਂ ਦੀਆਂ ਹੋਰ ਸੋਚਾਂ ਵਿੱਚ ਪੈ ਕੇ ਇਹਨਾਂ ਪੱਥਰਾਂ ਆਦਿਕਾਂ ਨੂੰ ਮੱਥੇ ਰਗੜਦੇ ਫਿਰਦੇ ਨੇ। ਸੋਇਨਾ ਰੂਪਾ ਅਗਲਾ, ਮਾਨਕ ਮੋਤੀ ਅੰਗ ਹੰਢਾਏ। ਕਹਿੰਦੇ ਸੋਨਾ ਚਾਂਦੀ ਦੇ ਬਹੁਤ ਜ਼ਿਆਦਾ ਭੂਖਣ, ਮਤਲਬ ਗਹਿਣੇ, ਸੋਨੇ ਚਾਂਦੀ ਦੇ ਬਹੁਤ ਗਹਿਣੇ, ਮਾਨਕ ਮੋਤੀ ਤੇ ਜੜਾਊ ਸਰੀਰ ਪੁਰ ਪਹਿਨ ਕੇ ਸੰਸਾਰ ਦੇ ਲੋਕ ਹੰਢਾਉਂਦੇ ਫਿਰਦੇ ਨੇ, ਪਰ ਉਹਨਾਂ ਨੇ ਨਾਮ ਦਾ ਗਹਿਣਾ, ਬੰਦਗੀ ਦਾ ਗਹਿਣਾ ਆਪਣੇ ਗਲ ਨਹੀਂ ਪਾਇਆ। ਪਾਟ ਪਟੰਬਰ ਪਹਿਨ ਕੇ, ਚੋਆ ਚੰਦਨ ਮਹਿ ਮਹਿਕਾਏ, ਰੇਸ਼ਮ ਦੇ ਕੱਪੜੇ ਪਾ ਕੇ, ਬੜੇ ਸੋਹਣੇ ਆਪਣੇ ਆਪ ਨੂੰ ਸਮਝਦੇ ਵੀ ਅਸੀਂ ਬੜੇ ਵਧੀਆ ਕੱਪੜੇ ਪਾਏ। ਕਹਿੰਦੇ ਚੋਆ ਚੰਦਨ, ਅਤਰ ਫਲੇਲਾਂ, ਇਹ ਲਾ ਕੇ ਤਨ ਦੇ ਉੱਤੇ ਵੀ ਸਰੀਰ ਨੂੰ ਮਹਿਕਾਉਂਦੇ ਨੇ ਉਹ ਲੋਕ, ਪਰਮੇਸ਼ੁਰ ਤੋਂ ਟੁੱਟੇ ਰਹੇ। ਤੇ ਸਾਧ ਸੰਗਤ, ਦੁਨੀਆਂ ਦੀਆਂ ਮਹਿਕਾਂ ਤੇ ਅਤਰ ਫਲੇਲਾਂ ਕਿਸੇ ਕੰਮ ਦੀਆਂ ਨਹੀਂ। ਅੱਗੇ ਜਾ ਕੇ ਤੱਤ ਕੱਢਣਗੇ ਭਾਈ ਗੁਰਦਾਸ ਜੀ। ਕਹਿੰਦੇ ਹਾਥੀ ਘੋੜੇ ਪਾਖਰੇ, ਮਹਿਲ ਬਗੀਚੇ ਸੁਫਲ ਫਲਾਏ। ਹਾਥੀ ਘੋੜੇ, ਬੜੀਆਂ ਸੋਹਣੀਆਂ ਕਾਠੀਆਂ ਵਾਲੇ, ਉਹਨਾਂ ਤੇ ਸਵਾਰ ਹੋਣਾ, ਉੱਚੇ ਉੱਚੇ ਮੰਦਰ ਮਹਿਲ ਮਾੜੀਆਂ, ਬੜੇ ਬੜੇ ਸੋਹਣੇ ਬਗੀਚੇ ਤੇ ਬਾਗ ਬਣਾ ਲਏ, ਫੁੱਲਾਂ ਦੇ ਨਾਲ ਫਲੀਭੂਤ ਕਰ ਦਿੱਤੇ। ਪਰ ਕਹਿੰਦੇ ਸੁੰਦਰ ਨਾਰੀ ਸੇਜ ਸੁਖ, ਮਾਇਆ ਮੋਹ ਤੋਹ ਲਪਟਾਏ। ਸੋਹਣੀਆਂ ਇਸਤਰੀਆਂ ਦੀਆਂ ਸੇਜਾਂ ਮਾਣ ਲਈਆਂ ਭਈ ਸੁਖ ਪ੍ਰਾਪਤ ਹੋਣ, ਮਾਇਆ ਦੇ ਮੋਹ ਦੇ ਵਿੱਚ ਸਾਧ ਸੰਗਤ ਸੰਸਾਰ ਜਗਤ ਦੇ ਵਿੱਚ ਦੂਜਿਆਂ ਨਾਲ ਵੈਰ ਵੀ ਸਹੇੜ ਲਏ ਤੇ ਮਾਇਆ ਦੇ ਵਿੱਚ ਲਿਪਟ ਹੋ ਗਏ। ਬਲਦੀ ਅੰਦਰ ਤੇਲ ਜਿਉ, ਆਸਾ ਮਨਸਾ ਦੁੱਖ ਵਿਆਏ। ਇਹ ਤੇ ਬਲਦੀ ਹੋਈ ਅੱਗ ਵਿੱਚ ਹੋਰ ਤੇਲ ਪਾ ਦਿੱਤਾ, ਭਾਵ ਇਹਨਾਂ ਚੀਜ਼ਾਂ ਨਾਲ ਸ਼ਾਂਤੀ ਨਹੀਂ ਮਿਲਣੀ, ਇਹਨਾਂ ਚੀਜ਼ਾਂ ਨਾਲ ਜ਼ਿੰਦਗੀ ਦਾ ਅਸਲ ਸੁੱਖ ਪ੍ਰਾਪਤ ਨਹੀਂ ਹੋਣਾ। ਆਸਾ ਤੇ ਮਨਸਾ ਦੇ ਦੁੱਖ ਵਿੱਚ ਹੀ ਬੰਦੇ ਦੀ ਉਮਰ ਗੁਜ਼ਰ ਜਾਂਦੀ ਹੈ। ਇਸ ਤਰ੍ਹਾਂ ਸਾਧ ਸੰਗਤ ਅੱਗ ਅੰਦਰ ਦੀ ਤ੍ਰਿਸ਼ਨਾ ਦੀ ਜਿਹੜੀ ਅਗਨੀ ਹੈ ਉਹ ਬੁਝਣ ਵਿੱਚ ਨਹੀਂ ਆਉਂਦੀ। ਜਿਉਂ ਪਾਵਕ ਈਂਧਨ ਨਹੀਂ ਤਰਾਪੈ, ਜਿੰਨੀਆਂ ਮਰਜ਼ੀ ਲੱਕੜਾਂ ਅੱਗ ਵਿੱਚ ਪਾਈ ਜਾਓ, ਅੱਗ ਨੇ ਕਿਤੇ ਰੱਜ ਜਾਣਾ, ਤ੍ਰਿਪਤ ਹੋ ਜਾਣਾ। ਅੱਗ ਦੇ ਵਿੱਚ ਹੋਰ 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 ਲੱਕੜਾਂ ਪਾਇਆ ਉਹ ਵਧੇਰੇ ਅੱਗ ਮੱਚਦੀ ਹੈ, ਰੱਜਣ ਵਿੱਚ ਨਹੀਂ ਆਉਂਦੀ। ਬੰਦਾ ਆਖੇ ਸੁੰਦਰ ਨਾਰੀਆਂ ਦੀਆਂ ਸੇਜਾਂ ਮਾਣ ਲਈਆਂ, ਮਾਇਆ ਇਕੱਠੀ ਕਰ ਲਈ, ਹਾਥੀ ਘੋੜੇ ਮਹਿਲ ਤੇ ਬੜੇ ਬੜੇ ਸੁੰਦਰ ਬਗੀਚੇ ਬਣਾ ਲਏ, ਹਾਥੀਆਂ ਘੋੜਿਆਂ ਦੀਆਂ ਸਵਾਰੀਆਂ ਕਰ ਲਈਆਂ, ਰੇਸ਼ਮ ਦੇ ਕੱਪੜੇ ਪਹਿਨ ਲਏ, ਚੋਆ ਚੰਦਨ ਦੀਆਂ ਸੁਗੰਧੀਆਂ ਮਲ ਲਈਆਂ, ਸੋਨਾ ਚਾਂਦੀ ਤੇ ਮਾਣਕ ਮੋਤੀ ਆਪਣੇ ਸਰੀਰ ਤੇ ਗਹਿਣੇ ਪਹਿਨ ਲਏ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਹੇ ਬੰਦਿਆ, ਹੇ ਇਨਸਾਨ, ਇਹ ਸਭ ਕਾਸੇ ਨਾਲ ਅੰਦਰ ਦੀ ਤ੍ਰਿਸ਼ਨਾ ਤੇ ਚਿੰਤਾ ਨਹੀਂ ਮੁੱਕਣੀ, ਇਹ ਤਾਂ ਬਲਦੀ ਅੰਦਰ ਹੋਰ ਤੇਲ ਪਾਉਣ ਵਾਲੀ ਗੱਲ ਹੈ। ਭਾਵ ਜਿਹੜਾ ਸੁੱਖ ਹੈ, ਆਨੰਦ ਹੈ, ਅਖੀਰਲੀ ਪੰਕਤੀ ਵਿੱਚ ਦੱਸਦੇ ਨੇ, ਉਹ ਗੁਰੂ ਦੀ ਸ਼ਰਨ ਪੈ ਕੇ ਮਿਲਣਾ। ਅਗਰ ਤੂੰ ਗੁਰੂ ਦੀ ਸ਼ਰਨ ਨਹੀਂ ਪਿਆ, ਜਮਾਂ ਦੀ ਪੁਰੀ ਵਿੱਚ ਜਾਏਗਾ। ਜ਼ਿੰਦਗੀ ਵਿੱਚ ਵੀ ਤ੍ਰਿਸ਼ਨਾ ਤੇ ਚਿੰਤਾ ਝੋਰੇ ਬਣੇ ਰਹੇ ਤੇ ਅਖੀਰ ਕਹਿੰਦੇ, ਗੁਰ ਪੂਰੇ ਵਿਣ ਜਮਪੁਰ ਜਾਏ, ਪੂਰੇ ਗੁਰੂ ਬਾਜੋਂ ਜਮਾਂ ਦੀ ਪੁਰੀ ਵਿੱਚ ਹੀ ਜਾਣਾ ਪਏਗਾ। ਜਮਾਂ ਦੀ ਪੁਰੀ ਵਿੱਚੋਂ ਕੋਈ ਛਡਾਉਣ ਵਾਲਾ ਹੈ? ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ। ਜਮਾਂ ਦੀ ਪੁਰੀ ਚੋਂ ਵੀ ਕੋਈ ਬਚਾਉਣ ਵਾਲਾ ਹੈ? ਮੇਰਾ ਦਸ਼ਮੇਸ਼ ਪਿਤਾ ਮਾਤਾ ਗੁਜਰ ਕੌਰ ਦਾ ਲਾਲ ਕਲਗੀਧਰ ਦਸ਼ਮੇਸ਼, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਜਮਾਂ ਦੀ ਪੁਰੀ ਤੋਂ ਬਚਾਉਣ ਵਾਲਾ ਹੈ ਕੋਈ? ਤੇ ਸਾਧ ਸੰਗਤ, ਜ਼ਿੰਦਗੀ ਵਿੱਚ ਵੀ ਸ਼ਾਂਤੀ ਤੇ ਟਿਕਾ ਬਖਸ਼ਣ ਵਾਲਾ ਹੈ ਕੋਈ? ਉਹ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਸ ਲਈ ਸਾਧ ਸੰਗਤ, ਗੁਰੂ ਦੀ ਸ਼ਰਣੀ ਪਈਏ, ਉੱਥੇ ਹੀ ਸਾਰੇ ਦੀਆਂ ਸਾਰੀਆਂ ਤ੍ਰਿਸ਼ਨਾ ਤੇ ਚਿੰਤਾ ਮੁੱਕ ਕੇ ਅਸੀਂ ਪ੍ਰਭੂ ਦੇ ਚਰਨਾਂ ਵਿੱਚ ਪ੍ਰਵਾਨ ਹੋ ਸਕਦੇ ਹਾਂ।